ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਉਠਾਈ ਅਣ ਦਿਨ ਕੀਰਤਨ ਹਰ ਗੁਣ ਗਾਈ ਹਸਤੀ ਰੱਥ ਅਸ ਅਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਵਡਭਾਗੀ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸਤਿਗੁਰਾਂ ਦੇ ਬਖਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸਫਲਿਆਂ ਬਣਾ ਰਹੇ ਹੋ। ਹੁਕਮਨਾਮੇ ਦੀ ਵਿਚਾਰ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਧੰਨ ਦਸਵੇਂ ਪਾਤਸ਼ਾਹ ਸਾਹਿਬ ਏ ਕਮਾਲ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮਹਿਮਾ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਕੀਤੀ ਹੈ ਨਾਸਰੋ ਮਨਸੂਰ ਗੁਰਗੋਬਿੰਦ ਸਿੰਘ ਏਜ ਦੀ ਮਨਜੂਰ ਗੁਰਗੋਬਿੰਦ ਸਿੰਘ ਫਾਕਰਾ ਗੰਜੂਰ ਗੁਰਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰਗੋਬਿੰਦ ਸਿੰਘ ਸ਼ਾਹੇ ਸ਼ਾਹਿਨ ਸ਼ਾਹ ਗੁਰਗੋਬਿੰਦ ਸਿੰਘ ਐਸੇ ਦੀਨ ਦਿਆਲ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਣ ਦਾ ਦਿਹਾੜਾ ਹੈ। ਸਮੂਹ ਸੰਗਤ ਨੂੰ ਬਹੁਤ ਬਹੁਤ ਵਧਾਈਆਂ। ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਪੰਜ ਗੁਰਸਿੱਖ ਗਏ ਸਨ ਦਿੱਲੀ ਵਿਖੇ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਉਹਦਾ ਜੀ, ਤਿੰਨਾਂ ਗੁਰਸਿੱਖਾਂ ਨੇ ਸਤਿਗੁਰਾਂ ਦੇ ਨਾਲ ਸ਼ਹੀਦੀ ਦਾ ਜਾਮ ਪੀਤਾ। ਭਾਈ ਗੁਰਦਿੱਤਾ ਜੀ ਜਿਹੜੇ ਸਨ, ਉਹਨਾਂ ਨੇ ਸਤਿਗੁਰਾਂ ਦੇ ਨਾਲ ਹੀ ਆਪਣੇ ਸਰੀਰ ਦਾ ਪਰਿਤਿਆਗ ਕੀਤਾ, ਸੱਚਖੰਡ ਗਮਨ ਕੀਤਾ, ਕਿਉਂਕਿ ਵਿਦਵਾਨਾਂ ਨੇ ਲਿਖਿਆ ਹੈ ਕਿ ਮਜਨੂੰ ਦੇ ਟਿੱਲੇ ਦੇ ਨਜ਼ਦੀਕ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਜਿਸ ਵਕਤ ਸਤਿਗੁਰਾਂ ਦੀ ਸ਼ਹੀਦੀ ਹੋਈ, ਉਸੇ ਵਕਤ ਹੀ ਭਾਈ ਗੁਰਦਿੱਤਾ ਜੀ ਸੱਚਖੰਡ ਗਮਨ ਕਰ ਗਏ। ਜਿਸ ਪਿਆਰੇ ਸਿਉਂ ਨੇਹੋਂ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਭਾਈ ਉਹਦਾ ਜੀ ਨੂੰ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਵਿਖੇ ਭੇਜਿਆ ਗੁਰਤਾ ਗੱਦੀ ਦੀ ਸਮੱਗਰੀ ਦੇ ਕੇ, ਔਰ ਸਾਧ ਸੰਗਤ ਜੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਜਿੱਥੇ ਸਤਿਗੁਰਾਂ ਦਾ ਅਸਥਾਨ ਭੋਰਾ ਸਾਹਿਬ ਗੁਰੂ ਕੇ ਮਹਿਲ ਹੈ, ਉਸ ਦੇ ਅੰਦਰ ਵਾਰ ਹੀ ਪਾਵਨ ਅਸਥਾਨ ਹੈ ਸ਼੍ਰੀ ਦਮਦਮਾ ਸਾਹਿਬ, ਜਿਸ ਅਸਥਾਨ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ। ਕਿਉਂਕਿ ਇਹ ਸਧਾਰਨ ਰੂਪ ਦੇ ਵਿੱਚ, ਸੂਖਸ਼ਮ ਰੂਪ ਦੇ ਵਿੱਚ ਇੱਕ ਸਮਾਗਮ ਰੱਖਿਆ ਗਿਆ ਸੀ। ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਪਹਿਲਾਂ ਜਿਹੜਾ ਵੱਡਾ ਸਮਾਗਮ ਸੀ, ਉਹ ਸਾਧ ਸੰਗਤ ਜੀ ਸਤਿਗੁਰਾਂ ਦੀ ਸ਼ਹੀਦੀ ਤੋਂ ਬਾਅਦ ਦੇ ਵਿੱਚ ਰੱਖਿਆ ਗਿਆ। ਸਤਿਗੁਰੂ ਕਲਗੀਧਰ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਸ ਵਕਤ ਉਹ ਦਮਦਮਾ ਸਾਹਿਬ ਦੇ ਪਾਵਨ ਅਸਥਾਨ ਤੇ ਆਏ, ਗੁਰਸਿੱਖਾਂ ਨੇ ਬੜੇ ਪਿਆਰ ਦੇ ਨਾਲ ਤਖ਼ਤ ਸਜਾਇਆ ਹੋਇਆ ਸੀ, ਵਿਛਾਈਆਂ ਕੀਤੀਆਂ ਹੋਈਆਂ ਸਨ, ਔਰ ਬਹੁਤ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਹਜ਼ੂਰ ਹਾਜ਼ਰ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਜਿਸ ਵਕਤ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਤਖ਼ਤ ਦੇ ਸਾਹਮਣੇ ਖਲੋ ਕੇ ਦਰਸ਼ਨ ਦਿਦਾਰੇ ਕੀਤੇ, ਨੌਵਾਂ ਪਾਤਸ਼ਾਹੀਆਂ ਦੀ ਝਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਪ੍ਰਾਪਤ ਹੋਈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ, ਇਸ ਤਰ੍ਹਾਂ ਵਾਰੋ ਵਾਰੀ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਤੱਕ ਨੌਵੇਂ ਪਾਤਸ਼ਾਹੀਆਂ ਵਾਰੋ ਵਾਰੀ ਉਸ ਗੱਦੀ ਦੇ ਤਖ਼ਤ ਦੇ ਉੱਪਰ ਬੈਠੀਆਂ ਹੋਈਆਂ ਸਤਿਗੁਰਾਂ ਨੂੰ ਦ੍ਰਿਸ਼ਟੀ ਪਈਆਂ। ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਤਖ਼ਤ ਦੇ ਸਨਮੁਖ ਹੋ ਕੇ ਮੱਥਾ ਟੇਕਿਆ, ਮਨ ਨੂੰ ਨੌਵਾਂ ਪਾਤਸ਼ਾਹੀਆਂ ਦੇ ਚਰਨਾਂ ਦੇ ਵਿੱਚ। ਫਿਰ ਸੰਗਤਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਵੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤਖ਼ਤ ਦੇ ਉੱਪਰ ਬਿਰਾਜਮਾਨ ਹੋਏ, ਜਿਸ ਵਕਤ ਜੋ ਪੁਰਾਤਨ ਮਰਯਾਦਾ ਚੱਲੀ ਆ ਰਹੀ ਸੀ, ਪੰਜ ਪੈਸੇ ਨਾਰੀਅਲ ਇਹ ਸਮੱਗਰੀ ਆਦਿਕ ਜੋ ਸੀ ਸਤਿਗੁਰਾਂ ਦੇ ਸਾਹਮਣੇ ਰੱਖੀ ਗਈ ਤਾਂ ਇੱਕਦਮ ਜਿਹੜੀ ਗੁਰਤਾ ਗੱਦੀ ਦੀ ਜੋਤ ਸੀ ਉਹ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਦਰ ਪ੍ਰਜਵਲਿਤ ਹੋ ਗਈ। ਬੜਾ ਆਕਰਸ਼ਕਮਈ ਜਿਹੜਾ ਚਲਕਾਰਾ ਸੀ ਉਹ ਸੰਗਤਾਂ ਨੂੰ ਪ੍ਰਾਪਤ ਹੋਇਆ। ਫਿਰ ਜੋ ਮਰਯਾਦਾ ਚੱਲੀ ਆ ਰਹੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਨੂੰ ਤਖ਼ਤਾਂ ਦੇ ਉੱਪਰ ਬਿਠਾਉਂਦੇ ਰਹੇ, ਗੁਰਤਾ ਗੱਦੀ ਦਾ ਤਿਲਕ ਲਗਾਉਂਦੇ ਰਹੇ। ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਵੰਸ਼ ਦੇ ਵਿੱਚੋਂ ਹੀ ਸਨ ਉਹਨਾਂ ਦੇ ਪੋਤਰੇ ਬਾਬਾ ਰਾਮ ਰਾਏ ਜੀ, ਜਿਹੜੇ ਬਾਅਦ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਮ ਦੇ ਨਾਲ ਪ੍ਰਸਿੱਧ ਹੋਏ, ਬਾਬਾ ਰਾਮ ਕੋਇਰ ਜੀ, ਜਿਹੜੇ ਕਿ ਆਪਣੇ ਚਾਚਾ ਹਰਦਿੱਤਾ ਜੀ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਪਹੁੰਚੇ ਸਨ ਅਤੇ ਇਤਿਹਾਸਕਾਰਾਂ ਦੇ ਮੁਤਾਬਕ ਇਹਨਾਂ ਦੀ ਉਮਰ ਉਸ ਵਕਤ 3 ਸਾਲ ਦੀ ਸੀ ਬਾਬਾ ਰਾਮ ਕੋਇਰ ਜੀ ਦੀ। ਬਾਬਾ ਹਰਦਿੱਤਾ ਜੀ ਨੇ ਇਹਨਾਂ ਨੂੰ ਆਪਣੀ ਕੁੱਛੜ ਚੁੱਕਿਆ ਹੋਇਆ ਸੀ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਸਨਮੁਖ ਆਏ, ਮੱਥਾ ਟੇਕਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ ਉਸ ਵਕਤ 9 ਸਾਲ ਸੀ, 10ਵਾਂ ਸਾਲ ਆਰੰਭ ਹੋਇਆ ਸੀ। ਕੇਸਰ ਕਟੋਰੀ ਦੇ ਵਿੱਚੋਂ ਆਪਣਾ ਅੰਗੂਠਾ ਭਿਉਂ ਕੇ ਬਾਬਾ ਰਾਮ ਕੋਇਰ ਜੀ ਨੇ ਇਹ ਗੁਰਤਾ ਗੱਦੀ ਦਾ ਜਿਹੜਾ ਤਿਲਕ ਸੀ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਸਤਕ ਦੇ ਉੱਪਰ ਲਗਾਇਆ। ਭਾਈ ਵੀਰ ਸਿੰਘ ਜੀ ਨੇ ਬੜਾ ਸੋਹਣਾ ਲਿਖਿਆ ਹੈ ਕਿ ਜਿਸ ਵਕਤ 3 ਸਾਲ ਦੇ ਬਾਬਾ ਰਾਮ ਕੋਇਰ ਜੀ ਨੇ ਆਪਣਾ ਅੰਗੂਠਾ ਸਤਿਗੁਰਾਂ ਦੇ ਮਸਤਕ ਦੇ ਉੱਪਰ ਲਗਾਇਆ ਤਾਂ ਉਸ ਵਕਤ ਬਾਬਾ ਰਾਮ ਕੋਇਰ ਜੀ ਨੂੰ ਇੱਕ ਬਹੁਤ ਹੀ ਉਹਨਾਂ ਦੇ ਸਰੀਰ ਦੇ ਵਿੱਚ ਝਰਨਾਹਟ ਫਿਰ ਗਈ। ਜਿਵੇਂ ਕਹਿੰਦੇ ਕਿਸੇ ਨੂੰ ਬਿਜਲੀ ਲੱਗ ਜਾਂਦੀ ਹੈ ਨਾ, ਕਰੰਟ ਪੈ ਜਾਂਦਾ ਹੈ, ਇਸ ਤਰ੍ਹਾਂ ਦਾ ਕਰੰਟ, ਇਸ ਤਰ੍ਹਾਂ ਦੀ ਕਸ਼ਿਸ਼ 3 ਸਾਲ ਦੇ ਬਾਬਾ ਰਾਮ ਕੋਇਰ ਜੀ ਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਈ। ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ ਨਾ, ਜਦ ਫਿਰ ਲੜ ਪਕੜਨ ਨੂੰ ਦੌੜੇ ਸੀ ਉਹ ਬਿਜਲੀ ਲਹਿਰਾਂ, ਉਹਨਾਂ ਨੇ ਵੀ ਇਸ ਅਕਹਿ ਰਸ ਨੂੰ ਬਿਜਲੀ ਦੀਆਂ ਲਹਿਰਾਂ ਦਾ ਨਾਮ ਦਿੱਤਾ ਹੈ। ਐਸਾ ਅਕਹਿ ਰਸ ਬਾਬਾ ਰਾਮ ਕੋਇਰ ਜੀ ਨੂੰ ਪ੍ਰਾਪਤ ਹੋਇਆ। ਕਹਿੰਦੇ ਸੀ ਭਾਵੇਂ ਬੱਚੇ ਦਾਤ ਬੜੀ ਵੱਡੀ ਪ੍ਰਾਪਤ ਹੋ ਗਈ ਸੀ, ਭਾਵੇਂ ਉਸਨੂੰ ਅਜੇ ਬੁੱਧੀ ਪਕੜਦੀ ਨਹੀਂ ਸੀ ਪਰ ਬਹੁਤ ਰਸ ਦੇ ਵਿੱਚ ਰਹਿਣ ਲੱਗ ਪਏ ਸਨ, ਸਤਿਗੁਰਾਂ ਦੀ ਖਿੱਚ ਪੈਣ ਲੱਗ ਪਈ ਸੀ। ਇੱਕਦਮ ਸਤਿਗੁਰਾਂ ਦੇ ਮਸਤਕ 'ਤੇ ਟਿੱਕਾ ਲਗਾ ਕੇ ਕੇਸਰ ਦਾ ਜਦ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁੱਕ ਗਏ, ਕਹਿੰਦੇ ਇੱਕ ਵਾਰੀ ਫਿਰ ਇਹ ਜਿਹੜੇ ਝਲਕਾਰ ਸੀ, ਝਰਨਾਹਟ ਸੀ, ਫਿਰ ਸਰੀਰ ਦੇ ਵਿੱਚ ਫਿਰ ਗਈ। ਬਾਬਾ ਹਰਦਿੱਤਾ ਜੀ ਜਿਸ ਵਕਤ ਬਾਬਾ ਰਾਮ ਕੋਇਰ ਜੀ ਨੂੰ ਚੁੱਕਣ ਲੱਗੇ ਤਾਂ ਕਹਿੰਦੇ ਇਹਨਾਂ ਦੇ ਵੀ ਸਰੀਰ ਦੇ ਵਿੱਚ ਵੀ ਝਰਨਾਹਟ ਫਿਰ ਗਈ। ਭਾਈ ਵੀਰ ਸਿੰਘ ਜੀ ਨੇ ਲਿਖਿਆ ਹੈ, ਕਹਿੰਦੇ ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਆਪਾਂ ਸਮਝੀਏ ਵੀ ਇੱਕ ਵਾਹਿਗੁਰੂ ਨਾ ਕਰੇ ਕੋਈ ਬੰਦੇ ਨੂੰ ਕਰੰਟ ਪੈ ਜਾਵੇ, ਬਿਜਲੀ ਦੇ ਨਾਲ ਲੱਗ ਜਾਵੇ ਨਾ, ਜਿਹੜਾ ਦੂਸਰਾ ਬੰਦਾ ਉਸਨੂੰ ਹੱਥ ਲਗਾਉਂਦਾ ਹੈ ਨਾ, ਉਹ ਕਰੰਟ ਉਸਨੂੰ ਵੀ ਲੱਗ ਜਾਂਦਾ ਹੈ। ਇਸੇ ਪ੍ਰਕਾਰ ਦੇ ਨਾਲ ਜਿਹੜਾ ਰਸ, ਜਿਹੜੀ ਕਸ਼ਿਸ਼, ਜਿਹੜੀ ਝਰਨਾਹਟ ਬਾਬਾ ਰਾਮ ਕੋਇਰ ਜੀ ਦੇ ਸਰੀਰ ਦੇ ਵਿੱਚ ਫਿਰ ਗਈ ਸੀ, ਉਹ ਝਰਨਾਹਟ ਦਾ ਆਨੰਦ ਬਾਬਾ ਹਰਦਿੱਤਾ ਜੀ ਨੇ ਵੀ ਪ੍ਰਾਪਤ ਕੀਤਾ। ਸੱਚੇ ਪਾਤਸ਼ਾਹ ਤਖ਼ਤ ਦੇ ਉੱਪਰ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦਿੱਤਾ ਭਈ ਗੁਰੂ ਖਾਲਸਾ ਜੀ ਹੁਣ ਤਿਆਰ ਬਰ ਤਿਆਰ ਹੋਵੋ, ਹੁਣ ਜਬਰ ਦਾ ਮੁਕਾਬਲਾ ਸਬਰ ਦੇ ਨਾਲ ਨਹੀਂ, ਹੁਣ ਜਬਰ ਦਾ ਮੁਕਾਬਲਾ ਉਹਨਾਂ ਦੇ ਤਰੀਕੇ ਦੇ ਨਾਲ ਹੀ ਕਰਨਾ ਹੋਵੇਗਾ। ਜਿਵੇਂ ਦਾਦੂ ਜੀ ਨੇ ਕਿਹਾ ਸੀ ਨਾ, ਜੇ ਕੋ ਮਾਰੇ ਈਟ ਢੇਮ ਲੀਜੈ ਸੀਸ ਚੜ੍ਹਾਏ। ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਜੇ ਕੋ ਮਾਰੇ ਈਂਟ ਢੇਮ ਪਾਥਰ ਹਨੇ ਰਿਸਾਏ। ਕਹਿੰਦੇ ਜਿਨ੍ਹਾਂ ਨੂੰ ਵਿਚਾਰ ਦੇ ਨਾਲ ਜਵਾਬ ਦੇਣਾ ਹੈ ਉਹਨਾਂ ਨੂੰ ਵਿਚਾਰ ਦੇ ਨਾਲ ਦੇਵਾਂਗੇ, ਜਿਨ੍ਹਾਂ ਨੂੰ ਤਲਵਾਰ ਦੇ ਨਾਲ ਦੇਣਾ ਹੈ ਉਹਨਾਂ ਨੂੰ ਤਲਵਾਰ ਦੇ ਨਾਲ ਦੇਵਾਂਗੇ। ਹੁਣ ਇਹ ਸਮਾਂ ਆ ਗਿਆ ਹੈ, ਹੁਣ ਜਬਰ ਦਾ ਮੁਕਾਬਲਾ ਸਬਰ ਨਾਲ ਨਹੀਂ। ਤਿਆਰ ਬਰ ਤਿਆਰ ਹੋਵੋ, ਸਰੀਰ ਨੇ ਸਦਾ ਵਾਸਤੇ ਧਰਤੀ 'ਤੇ ਬੈਠ ਨਹੀਂ ਰਹਿਣਾ, ਇੱਕ ਨਾ ਇੱਕ ਦਿਨ ਇਸਨੇ ਵਿਨਸਣਾ ਹੀ ਹੈ। ਪਰ ਜਿਹੜੇ ਧਰਮ ਵਾਸਤੇ, ਕੌਮ ਵਾਸਤੇ, ਇਮਾਨ ਵਾਸਤੇ, ਜ਼ਮੀਰ ਵਾਸਤੇ ਆਪਣੀ ਸ਼ਹਾਦਤ ਦੇ ਜਾਂਦੇ ਹਨ, ਉਹਨਾਂ ਦਾ ਸਦਾ ਵਾਸਤੇ ਨਾਮ ਰਹਿ ਜਾਂਦਾ ਹੈ। ਜਲਾਲਤ ਦੀ ਜ਼ਿੰਦਗੀ ਨਹੀਂ ਜਿਉਣੀ, ਚੜ੍ਹਦੀ ਕਲਾ ਦੇ ਨਾਲ ਰਹਿਣਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਆਪਾਂ ਬਚਨ ਵੀ ਪੜ੍ਹਦੇ ਹਾਂ, ਧੰਨ ਜੀਉ ਤਿਹ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ, ਦੇਹ ਅਨਿੱਤ ਨਾ ਨਿੱਤ ਰਹੈ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਇਹ ਤਨ ਬੁੱਧ ਸਿਉਂ ਦੀਪਕ ਜਿਉਂ ਉਜਿਆਰੈ, ਗਿਆਨੈ ਕੀ ਵਡਨੀ ਮਨੋ ਹਾਥ ਲੈ, ਕਾਤਰਤਾ ਕੁਤਵਾਰ ਬੁਹਾਰੈ। ਜਿਹੜੇ ਗਿਆਨ ਦੀ ਵਡਣੀ, ਜਿਹੜੇ ਗਿਆਨ ਦੀ ਬੋਕਰ ਨੂੰ ਪਕੜ ਕੇ ਕਾਇਰਤਾ ਦਾ ਕੂੜਾ ਕਰਕਟ ਹੂੰਝ ਸੁੱਟਦੇ ਹਨ, ਉਹਨਾਂ ਨੂੰ ਧੰਨ ਕਿਹਾ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਣ ਲੱਗੇ, ਖਾਲਸਾ ਜੀ ਪਹਿਲਾਂ ਆਪਣੇ ਅੰਦਰ ਨੂੰ ਮਜ਼ਬੂਤ ਕਰੋ। ਐਡੇ ਵੱਡੇ ਵੱਡੇ ਫੈਸਲੇ, ਵੱਡਾ ਵੱਡਾ ਸੰਘਰਸ਼ ਐਵੇਂ ਗੱਲਾਂ ਬਾਤਾਂ ਦੇ ਨਾਲ ਨਹੀਂ ਕੀਤਾ ਜਾ ਸਕਦਾ। ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ, ਜੜ ਹੋਵੇ ਟਾਹਣੀਆਂ ਪੱਤੇ ਆਪੇ ਆ ਜਾਂਦੇ ਹਨ, ਜਿਹੜੇ ਨਾਮ ਦੇ ਨਾਲ ਸਿਮਰਨ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਨੂੰ ਸ਼ੁਭ ਗੁਣ ਕੋਸ਼ਿਸ਼ ਕਰਕੇ ਨਹੀਂ ਧਾਰਨ ਕਰਨੇ ਪੈਂਦੇ, ਸ਼ੁਭ ਗੁਣ ਉਹਨਾਂ ਦੇ ਅੰਦਰ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਹਨ। ਐਸਾ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿੱਤਾ। ਸਾਧ ਸੰਗਤ ਜੀ, ਉਹ ਪਾਵਨ ਪਵਿੱਤਰ ਦਿਹਾੜਾ ਹੈ, ਧੰਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਬਿਰਾਜਮਾਨ ਹੋਣ ਦਾ। ਆਓ ਜੋ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਇਆ ਹੈ, ਉਸਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ।
ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਾਉ ਦੀਆਂ ਪੰਕਤੀਆਂ ਦੇ ਅੰਦਰ ਫਰਮਾਨ ਕਰਦੇ ਹਨ, ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਕਹਿੰਦੇ ਜੀਵਨਾ ਜਿਹੜਾ ਹੈ ਉਹ ਹੈ ਪਰਮਾਤਮਾ ਦੇ ਨਾਮ ਦੇ ਵਿੱਚ ਜੀਵਨਾ ਹਰੀ ਦੇ ਸਿਮਰਨ ਦੇ ਵਿੱਚ ਜੀਵਨਾ ਇਹੀ ਅਸਲ ਦੇ ਵਿੱਚ ਜੀਵਨ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੈ ਕੋਏ ਮਰਨੰ ਬਿਸਰਨੰ ਗੋਬਿੰਦੈ ਜੀਵਨੰ ਹਰ ਨਾਮ ਧਿਆਵਣੈ ਜੋ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਦੇ ਜੋ ਸਿਮਰਨ ਦੇ ਨਾਲ ਨਹੀਂ ਜੁੜਦੇ ਉਹਨਾਂ ਨੂੰ ਭਗਤਾਂ ਨੇ ਕਿਹਾ ਕਿ ਜਿਉਂਦੇ ਜੀ ਮਰ ਗਏ ਫਰੀਦਾ ਪਿਛਲ ਰਾਤ ਨਾ ਜਾਗਿਓ ਜੀਵਨ ਦੜੋ ਮੋਇਓ ਕਹਿੰਦੇ ਜੋ ਪਿਛਲੀ ਰਾਤ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਮਾਲਕ ਦੀ ਸਿਫਤ ਸਲਾਹ ਦੇ ਵਿੱਚ ਨਹੀਂ ਜੁੜਦੇ ਸਿਮਰਨ ਦੇ ਵਿੱਚ ਨਹੀਂ ਜੁੜਦੇ ਕਾਹਦਾ ਜੀਵਨ ਹੈ ਉਹਨਾਂ ਦੀਆਂ ਖੁਸ਼ੀਆਂ ਮਰ ਜਾਂਦੀਆਂ ਹਨ ਉਹਨਾਂ ਦਾ ਆਤਮਕ ਸੁੱਖ ਮਰ ਜਾਂਦਾ ਹੈ ਉਹਨਾਂ ਦੇ ਦੈਵੀ ਗੁਣ ਮਰ ਜਾਂਦੇ ਹਨ ਸ਼ੁਭ ਗੁਣ ਮਰ ਜਾਂਦੇ ਹਨ ਇਹ ਦਾਤਾਂ ਕਿੱਥੋਂ ਪ੍ਰਾਪਤ ਹੁੰਦੀਆਂ ਹਨ ਕਹਿੰਦੇ ਸਿਮਰਨ ਦੇ ਵਿੱਚੋਂ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚੋਂ ਇਹ ਦਾਤਾਂ ਨਸੀਬ ਹੁੰਦੀਆਂ ਹਨ ਔਰ ਸਾਧ ਸੰਗਤ ਜੀ ਇਹ ਸਿਮਰਨ ਦਾ ਚਾਓ ਸਿਮਰਨ ਦੀ ਭਾਵਨਾ ਕਿਵੇਂ ਬਣਦੀ ਹੈ ਇਹ ਅਗਲੀ ਪੰਕਤੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ ਹੈ ਜੀਵਨ ਹਰ ਜਪ ਸਾਧ ਸੰਗ ਕਹਿੰਦੇ ਤੂੰ ਸਾਧ ਸੰਗਤ ਦੇ ਵਿੱਚ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਨ ਵਾਲੇ ਹਨ ਜਿਹੜੇ ਨਾਮ ਰਸੀਏ ਹਨ ਤਤ ਬੇਤੇ ਹਨ ਉਹਨਾਂ ਦੀ ਸੰਗਤ ਦੇ ਵਿੱਚ ਮਿਲ ਉਹਨਾਂ ਦੀ ਸੰਗਤ ਦੇ ਵਿੱਚ ਮਿਲ ਕੇ ਸਿਮਰਨ ਕਰ ਉਹਨਾਂ ਦੀ ਸੰਗਤ ਦੇ ਵਿੱਚ ਮਿਲ ਕੇ ਸਿਮਰਨ ਦੀ ਪ੍ਰੇਰਨਾ ਲੈ ਭਗਤ ਰਵਿਦਾਸ ਜੀ ਦੇ ਵੀ ਬਚਨ ਆਪਾਂ ਪੜ੍ਹਦੇ ਹਾਂ ਕਿ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ ਕਿਵੇਂ ਭਾਵਨਾ ਬਣੇਗੀ ਵੀ ਆਪਾਂ ਵੀ ਅੰਮ੍ਰਿਤ ਵੇਲੇ ਉੱਠਿਆ ਕਰੀਏ ਆਪਾਂ ਵੀ ਸਿਮਰਨ ਕਰਿਆ ਕਰੀਏ ਕਹਿੰਦੇ ਇਹ ਸਾਧ ਸੰਗਤ ਦੇ ਵਿੱਚੋਂ ਦਾਤ ਲੱਭਦੀ ਹੈ ਭਾਵਨਾ ਬਣਦੀ ਹੈ ਰੰਗ ਲੱਗਦਾ ਹੈ ਜੇ ਟੁੱਟਿਆ ਹੋਇਆਂ ਦੀ ਸੰਗਤ ਦੇ ਵਿੱਚ ਬੈਠਾਂਗੇ ਜਿਨ੍ਹਾਂ ਦਾ ਮਨ ਆਪਣਾ ਹੀ ਖੰਡਿਤ ਹੋਇਆ ਪਿਆ ਹੈ ਖੰਡ ਖੰਡ ਹੋਇਆ ਪਿਆ ਹੈ ਚੱਕਣਾ ਚੂਰ ਹੋਇਆ ਪਿਆ ਹੈ ਆਪਾਂ ਵੀ ਟੁੱਟ ਜਾਵਾਂਗੇ ਜੁੜਿਆ ਹੋਇਆਂ ਦੀ ਸੰਗਤ ਦੇ ਵਿੱਚ ਬੈਠੀਏ ਰੰਗਿਆ ਹੋਇਆਂ ਦੀ ਸੰਗਤ ਦੇ ਵਿੱਚ ਬੈਠੀਏ ਗੁਰੂ ਦੀ ਸੰਗਤ ਦੇ ਵਿੱਚ ਬੈਠੀਏ ਤਾਂ ਕਿ ਸਾਡੇ ਮਨ ਦੇ ਵਿੱਚ ਚਾਅ ਪੈਦਾ ਹੋਵੇ ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਾ ਹੋਏ ਤੇਰੀ ਸਾਧ ਸੰਗਤ ਦੇ ਵਿੱਚ ਭਾਵਨਾ ਬਣਦੀ ਹੈ ਚਾਅ ਪੈਦਾ ਹੁੰਦਾ ਹੈ ਕਹਿੰਦੇ ਭਾਵਨਾ ਤੋਂ ਬਿਨਾਂ ਭਗਤੀ ਨਹੀਂ ਹੁੰਦੀ ਕਹਿ ਰਵਿਦਾਸ ਇੱਕ ਬੇਨਤੀ ਹਰ ਸਿਓ ਪੈਜ ਰੱਖੋ ਰਾਜਾ ਰਾਮ ਮੇਰੀ ਸਾਧ ਸੰਗਤ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤਿੰਨ ਸ਼ਰਧਾਲੂ ਆਏ ਜਗਿਆਸੂ ਆਏ ਜਿਨ੍ਹਾਂ ਦਾ ਨਾਮ ਦਾ ਜ਼ਿਕਰ ਆਉਂਦਾ ਹੈ ਉਗਰਸੈਨ ਜੀ ਰਾਮਾ ਜੀ ਅਤੇ ਦੀਪਾ ਜੀ ਇਹਨਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਪਰਮਾਰਥ ਦਾ ਗਿਆਨ ਦਿਓ ਸਾਨੂੰ ਪਰਮਾਰਥ ਦੀ ਸੋਝੀ ਦਿਓ ਸਾਡਾ ਜੀਵਨ ਕਿਵੇਂ ਸਫਲਾ ਹੋਵੇ ਸਾਡਾ ਆਇਆ ਹੋਇਆ ਪ੍ਰਵਾਨ ਹੋ ਜਾਵੇ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਬਚਨ ਕੀਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਉਹਨਾਂ ਨੂੰ ਸੂਰਜ ਪ੍ਰਕਾਸ਼ ਦੇ ਵਿੱਚ ਅੰਕਿਤ ਕੀਤਾ ਹੈ ਮਹਾਰਾਜ ਆਖਣ ਲੱਗੇ ਚਤਰ ਘਟੀ ਲੱਗ ਕਾਜ ਬਿਸਰੀਐ ਮਹਾਰਾਜ ਆਖਣ ਲੱਗੇ ਚਾਰ ਘੜੀਆਂ ਸੰਗਤ ਦੇ ਵਿੱਚ ਆ ਕੇ ਬੈਠਣਾ ਹੈ, ਪਰ ਕਿਵੇਂ ਬੈਠਣਾ ਹੈ? ਆਪਣੇ ਕੰਮ ਕਾਜਾਂ ਨੂੰ ਭੁਲਾ ਦੇਣਾ ਹੈ, ਘਰ ਦੀਆਂ ਗੱਲਾਂ ਨਹੀਂ ਕਰਨੀਆਂ ਇੱਥੇ ਆ ਕੇ, ਲੀਡਰਾਂ ਦੀਆਂ ਗੱਲਾਂ ਨਹੀਂ ਕਰਨੀਆਂ ਇੱਥੇ ਆ ਕੇ, ਕੋਈ ਆਵੇ ਕੋਈ ਜਾਵੇ ਕੋਈ ਮਤਲਬ ਨਹੀਂ ਹੈ। ਚਤੁਰ ਘਟੀ ਲਗ ਕਾਜ ਵਿਸਰੀਐ, ਸਾਰੇ ਵਿਹਾਰਾਂ ਦਾ ਧਿਆਨ ਛੱਡ ਦੇਣਾ ਹੈ ਜਦ ਗੁਰੂ ਕੀ ਸੰਗਤ ਦੇ ਵਿੱਚ ਆਉਣਾ। ਆਖਣ ਲੱਗੇ ਚਤੁਰ ਘਟੀ ਲਗ ਕਾਜ ਵਿਸਾਰੋ, ਅਰਥ ਸੁਣੋ ਕੈ ਆਪ ਉਚਾਰੋ। ਕਰਨਾ ਕੀ ਹੈ? ਕਹਿੰਦੇ ਸੰਗਤ ਦੇ ਵਿੱਚ ਆ ਕੇ ਜਾਂ ਤਾਂ ਪਰਮਾਤਮਾ ਦੀ ਸਿਫਤ ਸਲਾਹ ਸੁਣਨੀ ਹੈ, ਜਾਂ ਫਿਰ ਕਹਿੰਦੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ। ਇਹ ਦੋ ਕੰਮ ਕਰਨੇ ਹਨ। ਜੇ ਸਮਰੱਥਾ ਦਿੱਤੀ ਹੈ ਮਾਲਕ ਨੇ ਕਰੋ, ਜੇ ਨਹੀਂ ਦਿੱਤੀ ਫਿਰ ਚੁੱਪ ਕਰਕੇ ਸੁਣੋ, ਫਿਰ ਬੋਲਣ ਦੀ ਜ਼ਰੂਰਤ ਨਹੀਂ। ਅਰਥ ਸੁਣੋ ਕਹਿ ਆਪ ਉਚਾਰੋ, ਜਾਂ ਅਰਥ ਸੁਣੋ ਜਾਂ ਫਿਰ ਆਪ ਉਚਾਰੋ, ਦੋ ਕੰਮ ਕਰੋ। ਮਹਾਰਾਜ ਆਖਣ ਲੱਗੇ ਚਤੁਰੰਗਲ ਜਿਮ ਨੌਕਾ ਭਰੀਐ, ਜਿਵੇਂ ਕਹਿੰਦੇ ਨੌਕਾ ਜਿਹੜੀ ਬੇੜੀ ਹੁੰਦੀ ਹੈ ਨਾ, ਚਾਰ ਉਂਗਲਾਂ ਉਹ ਪਾਣੀ ਦੇ ਵਿੱਚੋਂ ਬਾਹਰ ਹੁੰਦੀ ਹੈ, ਬੋਝ ਭਰੀ ਨਾਵ ਕਹਿੰਦੇ ਚਾਰ ਉਂਗਲਾਂ ਬਾਹਰ ਹੁੰਦੀ ਹੈ। ਚਤੁਰੰਗਲ ਘੱਟ ਬਾਹਰ ਨਿਹਰੀ ਹੈ, ਕਹਿੰਦੇ ਚਾਰ ਉਂਗਲਾਂ ਉਹ ਬਾਹਰ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਉਹ ਭਰੀ ਹੋਈ ਹੀ ਨਾ ਪਾਰ ਹੋ ਜਾਂਦੀ ਹੈ, ਭਾਵੇਂ ਜਿੰਨਾ ਮਰਜ਼ੀ ਉਸਦੇ ਵਿੱਚ ਬੋਝ ਹੁੰਦਾ ਹੈ, ਜਿੰਨਾ ਮਰਜ਼ੀ ਵਜ਼ਨ ਹੁੰਦਾ ਹੈ। ਇਸੇ ਤਰ੍ਹਾਂ ਕਹਿੰਦੇ ਜੇਕਰ ਤੁਸੀਂ ਚਾਰ ਘੜੀਆਂ ਸੰਗਤ ਦੇ ਵਿੱਚ ਆ ਕੇ ਬੈਠੋਗੇ, ਪਰਮਾਤਮਾ ਦੀ ਸਿਫਤ ਸਲਾਹ ਕਰੋਗੇ ਜਾਂ ਸੁਣੋਗੇ ਨਾ, ਸਗਲੇ ਕਾਜ ਸਤਿਗੁਰੂ ਸਵਾਰੇ, ਫਿਰ ਕਹਿੰਦੇ ਤੁਹਾਡੇ ਸਾਰੇ ਕਾਰਜ ਜਿਹੜੇ ਹਨ ਨਾ, ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ, ਮਾਲਕ ਆਪੇ ਸਵਾਰ ਦੇਣਗੇ। ਐਸੀ ਬਰਕਤ ਪਵੇਗੀ ਪਰਮਾਤਮਾ ਦੀ ਸਿਫਤ ਸਲਾਹ ਦੇ ਨਾਲ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਵੀ ਇਸ ਸੰਬੰਧ ਦੇ ਵਿੱਚ ਇੱਕ ਸਵਈਏ ਦੇ ਵਿੱਚ ਬਚਨ ਕੀਤੇ ਹਨ, ਜੈਸੇ ਬੋਝ ਭਰੀ ਨਾਵ ਅੰਗੁਰੀ ਦੋਏ ਬਾਹਰ ਹੋਏ। ਕਹਿੰਦੇ ਬੇੜੀ ਕਿੰਨੀ ਵਜ਼ਨ ਦੇ ਨਾਲ ਭਰੀ ਹੋਈ ਹੁੰਦੀ ਹੈ, ਉਹਨਾਂ ਨੇ ਦੋ ਉਂਗਲਾਂ ਦਾ ਜ਼ਿਕਰ ਕੀਤਾ ਹੈ, ਜੈਸੇ ਬੋਝ ਭਰੀ ਨਾਵ ਅੰਗੁਰੀ ਦੋਏ ਬਾਹਰ ਹੋਏ। ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ, ਉਹ ਭਾਰ ਦੇ ਸਮੇਤ ਹੀ ਕਹਿੰਦੇ ਦੋ ਉਂਗਲਾਂ ਪਾਣੀ ਤੋਂ ਬਾਹਰ ਹੁੰਦੀ ਹੈ, ਉਹ ਕਹਿੰਦੇ ਸਾਰੇ ਵਜ਼ਨ ਨੂੰ ਲੈ ਕੇ ਪਾਰ ਹੋ ਜਾਂਦੀ ਹੈ। ਜਿੰਨੀਆਂ ਮਰਜ਼ੀ ਜ਼ਿੰਮੇਵਾਰੀਆਂ ਹੋਣ, ਪਰਿਵਾਰਕ ਸਮਾਜਿਕ ਆਰਥਿਕ, ਕਹਿੰਦੇ ਸਾਰਿਆਂ ਦੇ ਚੱਲਦਿਆਂ ਤੁਸੀਂ ਸੰਸਾਰ ਸਾਗਰ ਤੋਂ ਪਾਰ ਹੋ ਜਾਵੇਗੇ, ਜੇਕਰ ਤੁਸੀਂ ਨਿੱਤ ਮਨ ਲਾ ਕੇ ਸੰਗਤ ਕਰੋਗੇ, ਸੰਗਤ ਦੇ ਵਿੱਚ ਬੈਠ ਕੇ ਸਿਮਰਨ ਕਰੋਗੇ ਜਾਂ ਸੰਗਤ ਦੇ ਵਿੱਚ ਬੈਠ ਕੇ ਸਿਮਰਨ ਦੀ ਪ੍ਰੇਰਣਾ ਲਓਗੇ ਤਾਂ। ਜੈਸੇ ਇੱਕ ਆਹਾਰੀ ਪਾਕਸ਼ਾਲਾ ਬੈਠ, ਏਕ ਘਰੀ ਭੋਜਨ ਕੇ ਬਿੰਜਨਾਦ ਸਵਾਦ ਕੈ ਅਗਾਤ ਹੈ। ਕਹਿੰਦੇ ਅੱਠਾਂ ਪੈਰਾਂ ਦੇ ਵਿੱਚੋਂ ਇੱਕ ਸਮੇਂ ਭੋਜਨ ਛਕਣ ਵਾਲਾ ਵਿਅਕਤੀ ਇੱਕ ਸਮੇਂ ਭੋਜਨ ਛਕਦਾ ਹੈ, ਫਿਰ ਅੱਠ ਪੈਰ ਉਹੀ ਭੋਜਨ ਉਸਦੇ ਸਰੀਰ ਨੂੰ ਤਾਕਤ ਦਿੰਦਾ ਰਹਿੰਦਾ ਹੈ, ਸ਼ਕਤੀ ਦਿੰਦਾ ਰਹਿੰਦਾ ਹੈ। ਇਸੇ ਤਰ੍ਹਾਂ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੈ ਨਾਹੀਂ। ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਜਾਂਦੇ ਹਨ, ਉਹ ਕੀਤਾ ਹੋਇਆ ਸਿਮਰਨ ਫਿਰ ਅੱਠ ਪੈਰ ਉਹਨਾਂ ਦੇ ਮਨ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਦਾ ਹੈ, ਡਿੱਗਣ ਨਹੀਂ ਦਿੰਦਾ। जैसे एक हरि पाकशाला बैठ एक करी भोजन के व्यंजनाद स्वाद के अघात है जैसे राज द्वार जाए करत जोहार जन एक करी पाछे देश भोगता हुए खात है। राजे दे दरबार दे विच जिहड़ा कहिंदे एक घड़ी कोई मंत्री सलाम करदा है सारे पासे उसनू सलामां हुंदियां हन। कहिंदे ओ जिहड़ा राजियां दा महाराजा है, जिहड़ा राजियां नू राज देण वाला ते खोण वाला है, जिहड़े उस दे चरणां दे विच बैठ जांदे हन उहनां दी क्यों ना जय जयकार होवेगी। राजान राज भानान भान, देवान देव उपमा महान, तुम हो सब राजन के राजा, आपे आप गरीब निवाजा। जेडे उस राजियां दे महाराजे दे चरणां दे विच बैठ जांदे हन कहिंदे उहनां दी वी फिर जय जयकार हुंदी है। आठ पैर साठ घरी मैं जो एक घरी साध समागम करे, निज कर जात है। किन्ना समय है विहार करन वास्ते? विहार करना है, बेशक अपना मन विहार दे विच ला दिओ कोई हर्ज नहीं है, पर जिस वक्त संगत दे विच बैठना पूरा मन संगत दे विच देना चाहिदा है। कब की उस्तत करो संत मीत, सावधान एकाग्र चीत। तो सच्चे पातशाह महाराज जी श्री गुरु अर्जन देव जी फरमा रहे हन ਬਈ ਸਾਧ ਸੰਗਤ ਦੇ ਵਿੱਚ ਬੈਠ ਕੇ ਜੀਵਨ ਹਰ ਜਪ, ਸਾਧ ਸੰਗ ਕਿ ਸਾਧ ਸੰਗਤ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, ਫਿਰ ਹੀ ਅਸਲ ਜੀਵਨ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਆਓ ਆਰੰਭ ਤੋਂ ਆਪਾਂ ਜੋ ਵਿਚਾਰ ਹੈ ਸਰਵਣ ਕਰੀਏ।
ਨਾਸਰੀ ਮਹੱਲਾ ਪੰਜਵਾ, ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਸਤਿਗੁਰੂ ਜੀ ਫਰਮਾ ਰਹੇ ਹਨ ਕਿ ਤ੍ਰਿਪਤੀ ਹੋ ਗਈ ਕਿਉਂਕਿ ਸੱਚ ਵਾਲਾ ਭੋਜਨ, ਨਾਮ ਵਾਲਾ ਭੋਜਨ ਖਾ ਲਿਆ। ਸੰਤੁਸ਼ਟੀ ਹੋ ਜਾਂਦੀ ਹੈ ਜੇਕਰ ਸੱਚ ਵਾਲਾ ਭੋਜਨ ਖਾ ਲਿਆ ਜਾਵੇ, ਤ੍ਰਿਸ਼ਨਾ ਨਹੀਂ ਰਹਿੰਦੀ, ਪਦਾਰਥਾਂ ਦੇ ਨਾਲ ਨਹੀਂ ਹੁੰਦੀ ਸੰਤੁਸ਼ਟੀ, ਤ੍ਰਿਪਤੀ ਨਾਮ ਦੇ ਨਾਲ ਹੀ ਹੁੰਦੀ ਹੈ। ਜਿੰਨੇ ਮਰਜ਼ੀ ਪਦਾਰਥ ਆ ਜਾਣ ਸੰਤੁਸ਼ਟੀ ਨਹੀਂ ਹੋਵੇਗੀ। ਤ੍ਰਿਸ਼ਨਾ ਬੁੱਝੈ ਹਰ ਕੈ ਨਾਮ, ਉਸ ਦਿਨ ਹੀ ਆਵੇਗੀ ਸੰਤੁਸ਼ਟੀ ਜਿਸ ਦਿਨ ਕੋਈ ਨਾਮ ਦੇ ਵਿੱਚ ਆਪਣੇ ਧਿਆਨ ਨੂੰ ਜੋੜੇਗਾ, ਆਪਣੀ ਸੁਰਤ ਨੂੰ ਜੋੜੇਗਾ। ਪਦਾਰਥ ਵੱਧਦੇ ਜਾਂਦੇ ਹਨ, ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ। ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਤੋ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਸੱਚ ਵਾਲਾ ਭਜਨ ਵਾਲਾ ਭੋਜਨ ਖਾ ਲਿਆ, ਇਸ ਕਰਕੇ ਕਹਿੰਦੇ ਤ੍ਰਿਪਤੀ ਹੋ ਗਈ, ਸੰਤੁਸ਼ਟੀ ਹੋ ਗਈ।
ਮਨ ਤਨ ਰਸਨਾ ਨਾਮ ਧਿਆਇਆ,
ਔਰ ਤਿੰਨ ਰੂਪ ਦੱਸੇ ਹਨ, ਮਨ ਕਰਕੇ, ਤਨ ਕਰਕੇ ਅਤੇ ਰਸਨਾ ਕਰਕੇ। ਸੋਚ ਦੇ ਵਿੱਚ ਵੀ ਪਰਮਾਤਮਾ ਦੀ ਸਿਫਤ ਸਲਾਹ ਆ ਗਈ, ਰਸਨਾ ਤੇ ਵੀ ਪਰਮਾਤਮਾ ਦੀ ਸਿਫਤ ਸਲਾਹ ਆ ਗਈ, ਅਤੇ ਕਹਿੰਦੇ ਤੀਸਰਾ ਫਿਰ ਕਰਮਾਂ ਦੇ ਵਿੱਚ ਵੀ ਪਰਮਾਤਮਾ ਦੀ ਸਿਫਤ ਸਲਾਹ ਆ ਗਈ। ਬੰਦਾ ਮੂੰਹ ਤੋਂ ਰਾਮ ਰਾਮ ਕਰੀ ਜਾਵੇ, ਗੁਰੂ ਗੁਰੂ ਕਰੀ ਜਾਵੇ, ਪਰਮਾਤਮਾ ਦਾ ਨਾਮ ਲਈ ਜਾਵੇ, ਪਰ ਕਰਮ ਇੰਨੇ ਨੀਚ ਹੋਣ, ਵੇਖਣ ਵਾਲਾ ਆਖੇ ਐਵੇਂ ਮੂੰਹ ਤੋਂ ਹੀ ਰਾਮ ਰਾਮ ਕਹਿ ਰਿਹਾ ਹੈ, ਹੋਰ ਕੱਖ ਨਹੀਂ ਹੈ। ਕਰਮਾਂ ਦੇ ਵਿੱਚੋਂ ਵੀ ਪਰਮਾਤਮਾ ਦੇ ਨਾਮ ਦੀ ਮਹਿਕ ਆਉਣੀ ਚਾਹੀਦੀ ਹੈ, ਖੁਸ਼ਬੂ ਆਉਣੀ ਚਾਹੀਦੀ ਹੈ। ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਓਏ ਸੇਵਨ ਸਮਰਥ ਆਪਣਾ ਬਿਨਸੀ ਸਭ ਮੰਦਾ। ਜੋ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਦਾ ਜੀਵਨ ਬਰਕਤ ਵਾਲਾ ਹੁੰਦਾ ਹੈ। ਜਿੱਥੋਂ ਦੀ ਲੰਘ ਜਾਣ ਪ੍ਰਚਾਰ ਕਰਦੇ ਹਨ। ਬੋਲਣ ਦੀ ਜ਼ਰੂਰਤ ਨਹੀਂ, ਉਹਨਾਂ ਦਾ ਲੰਘਣਾ ਹੀ ਪ੍ਰਚਾਰ ਹੁੰਦਾ ਹੈ, ਉਹਨਾਂ ਦਾ ਬੈਠਣਾ ਹੀ ਪ੍ਰਚਾਰ ਹੁੰਦਾ ਹੈ, ਉਹਨਾਂ ਦਾ ਜੀਵਣਾ ਹੀ ਪ੍ਰਚਾਰ ਹੁੰਦਾ ਹੈ। ਕਹਿਣ ਦੀ ਕੀ ਜ਼ਰੂਰਤ ਹੈ? ਤੋ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਜੇਕਰ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ ਪਰਮਾਤਮਾ ਦੇ ਨਾਮ ਨੂੰ ਧਿਆਇਆ, ਇਹਨਾਂ ਤਿੰਨ ਕਰਮਾਂ ਦੇ ਵਿੱਚੋਂ ਵਾਹਿਗੁਰੂ ਨਾਮ ਦੀ ਜਦ ਖੁਸ਼ਬੂ ਆਉਣ ਲੱਗ ਪਵੇ,
ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ,
ਅਸਲ ਜੀਵਨ ਪਰਮਾਤਮਾ ਦੇ ਨਾਮ ਦੇ ਵਿੱਚ ਜੀਵਣਾ ਹੀ ਹੈ। ਕਹਿੰਦੇ ਸਾਧ ਸੰਗਤ ਦੇ ਵਿੱਚ ਬੈਠ ਕੇ ਜਿਹੜੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ, ਜਿਹੜੀ ਪ੍ਰੇਰਨਾ ਲੈਣੀ ਹੈ, ਫੇਰ ਹੀ ਕਹਿੰਦੇ ਅਸਲ ਦੇ ਵਿੱਚ ਆਤਮਿਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ।
ਰਹਾਓ,
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ,
ਅਨੇਕ ਪ੍ਰਕਾਰੇ ਵਸਤਰ ਉਠਾਏ,
ਕਹਿੰਦੇ ਸਮਝ ਲਓ ਵੀ ਬਹੁਤ ਸੁੰਦਰ ਸੁੰਦਰ ਵਧੀਆ ਵਧੀਆ ਪਸ਼ਮੀਨੇ ਆਦਿਕ ਦੇ ਵਸਤਰ ਪਹਿਨ ਲਏ,
ਅਨ ਦਿਨ ਕੀਰਤਨ ਹਰ ਗੁਣ ਗਾਏ,
ਇਹਨਾਂ ਨੇ ਕਹਿੰਦੇ ਜਿਨ੍ਹਾਂ ਨੇ ਅਨ ਦਿਨ ਦਿਨੇ ਰਾਤ ਪਰਮਾਤਮਾ ਦੀ ਕੀਰਤੀ ਕੀਤੀ, ਸਿਫਤ ਸਲਾਹ ਕੀਤੀ, ਸਮਝ ਲਓ ਵੀ ਵਧੀਆ ਵਧੀਆ ਵਸਤਰ ਪਾ ਲਏ, ਉਹਨਾਂ ਨੇ ਐਸਾ ਸੁੱਖ ਪ੍ਰਾਪਤ ਕਰ ਲਿਆ। ਜੇਕਰ ਕਹਿੰਦੇ ਕੋਈ ਵਧੀਆ ਵਸਤਰ ਵੀ ਪਾ ਲਵੇ, ਵਾਹਿਗੁਰੂ ਦੀ ਸਿਫਤ ਸਲਾਹ ਨਹੀਂ ਕਰਦਾ, ਤਾਂ ਵੀ ਤਿਰਕਾਰ ਯੋਗ ਹੈ ਜੀਵਨ। ਪਰ ਨਗਨ ਫਿਰਤ ਰੰਗ ਏਕ ਕਹੇ ਉਹ ਸੋਭਾ ਪਾਏ, ਭਾਵੇਂ ਪਾਟੇ ਵੀ ਪਾਏ ਹੋਣ, ਜੇ ਸਿਫਤ ਸਲਾਹ ਕਰਦਾ ਹੈ ਤਾਂ ਸੋਭਾ ਵਾਲਾ ਹੈ। ਬਸਤਾ ਟੋਟੀ ਝੂੰਪੜੀ ਚੀਰ ਸਭ ਛਿੰਨਾ, ਭਾਵੇਂ ਪਾਟੇ ਹੋਏ ਕੱਪੜੇ ਕਿਉਂ ਨਾ ਹੋਣ, ਕਹਿੰਦੇ ਫਿਰ ਸੋਭਾ ਵਾਲਾ ਹੈ। ਬੜੇ ਸੁੰਦਰ ਸੁੰਦਰ ਵਸਤਰ ਪਾ ਲਏ, ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ, ਆਠ ਪੈਰ ਖੁਸ਼ੀਆਂ ਘਣੀ ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਕਹਿੰਦੇ ਸਮਝ ਲਓ ਵਧੀਆ ਵਸਤਰ ਉਹਨਾਂ ਗੁਰਮੁਖਾਂ ਨੇ ਪਾ ਲਏ ਜਿਨ੍ਹਾਂ ਨੇ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ, ਭਾਵੇਂ ਪਾ ਲੈਣ ਤਾਂ ਵੀ ਉਹੋ ਜੇ, ਨਾ ਪਾ ਲੈਣ ਤਾਂ ਵੀ ਉਹੋ ਜੇ, ਉਹਨਾਂ ਨੂੰ ਕੋਈ ਫਰਕ ਨਹੀਂ ਹੈ।
ਹਸਤੀ ਰੱਥ ਆਸੇ ਅਸਵਾਰੀ,
ਕਹਿੰਦੇ ਹਾਥੀ ਆਦਿਕ ਰਥਾਂ ਆਦਿਕ ਦੀ ਉਹਨਾਂ ਨੇ ਸਮਝ ਲਓ ਸਵਾਰੀ ਕਰ ਲਈ,
ਹਰ ਕਾ ਮਾਰਗ ਹਿਰਦੈ ਨਿਹਾਰੀ,
ਇਹਨਾਂ ਨੇ ਆਪਣੇ ਅੰਤਰ ਆਤਮੇ ਦੇ ਵਿੱਚ ਹਿਰਦੇ ਦੇ ਵਿੱਚ ਪਰਮਾਰਥ ਦਾ ਰਸਤਾ ਲੱਭ ਲਿਆ, ਜਿਨ੍ਹਾਂ ਦੀ ਸੁਰਤ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਲੱਗ ਪਈ। ਕਹਿੰਦੇ ਸਮਝ ਲਓ ਵੀ ਉਹ ਬੜੀਆਂ ਵੱਡੀਆਂ ਵਧੀਆ ਵਧੀਆ ਸਵਾਰੀਆਂ ਤੇ ਕਹਿੰਦੇ ਸਵਾਰੀ ਉਹਨਾਂ ਨੇ ਕਰ ਲਈ ਹੈ। ਬੰਦਾ ਜਿੰਨਾ ਮਰਜ਼ੀ ਗੱਡੀਆਂ 'ਚ ਬਹਿ ਜਾਵੇ, ਟ੍ਰੇਨ 'ਤੇ ਬਹਿ ਜਾਵੇ, ਜਹਾਜ਼ 'ਤੇ ਬਹਿ ਜਾਵੇ, ਰਹੇਗਾ ਉੱਥੇ ਦਾ ਉੱਥੇ ਹੀ, ਕਿਤੇ ਨਹੀਂ ਅੱਪੜੇਗਾ, ਸੁਰਤ ਤਾਂ ਉੱਥੇ ਅਟਕੀ ਰਹੇਗੀ। ਪਰ ਜਦ ਕਹਿੰਦੇ ਸਿਮਰਨ ਦੇ ਵਿੱਚ ਕੋਈ ਜੁੜ ਗਿਆ, ਨਾਮ ਦੇ ਵਿੱਚ ਜੁੜ ਗਿਆ, ਸਮਝ ਲਓ ਵਧੀਆ ਹਾਥੀਆਂ ਦੀ ਸਵਾਰੀ ਕਰ ਲਈ, ਵਧੀਆ ਰਥਾਂ ਦੀ ਉਹਨਾਂ ਨੇ ਸਵਾਰੀ ਕਰ ਲਈ।
ਮਨ ਤਨ ਅੰਤਰ ਚਰਨ ਧਿਆਇਆ,
ਕਹਿੰਦੇ ਮਨ ਦੇ ਵਿੱਚ, ਤਨ ਦੇ ਵਿੱਚ, ਭਾਵ ਅੰਦਰ ਵੀ ਬਾਹਰ ਵੀ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਭੇਖੈ ਏਕ ਸਿਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਐਸੇ ਕਹਿੰਦੇ ਜਿਹੜੇ ਗੁਰਮੁਖ ਹਨ, ਜਿਨ੍ਹਾਂ ਨੇ ਆਪਣੇ ਅੰਤਰ ਆਤਮੇ ਵਾਹਿਗੁਰੂ ਦੇ ਚਰਨਾਂ ਨੂੰ ਧਿਆਇਆ, ਭਾਵ ਨਾਮ ਦੇ ਵਿੱਚ ਆਪਣਾ ਧਿਆਨ ਜੋੜਿਆ। ਜਦ ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ, ਸਿਮਰਨ ਕਰਨਾ, ਉਦੋਂ ਵੀ ਨਾਮ ਦੇ ਵਿੱਚ ਆਪਣੇ ਧਿਆਨ ਨੂੰ ਜੋੜਨਾ, ਜਦ ਮੂਲ ਮੰਤਰ ਦਾ ਅਭਿਆਸ ਕਰਨਾ ਜਾਂ ਗੁਰਬਾਣੀ ਦਾ ਜਾਪ ਕਰਨਾ ਅਭਿਆਸ ਕਰਨਾ, ਉਦੋਂ ਗੁਰਮਤ ਦੀ ਵਿਚਾਰ ਦੇ ਵਿੱਚ ਆਪਣੇ ਧਿਆਨ ਨੂੰ ਜੋੜਨਾ, ਇਹ ਹੈ ਮਾਲਕ ਦੇ ਚਰਨਾਂ ਦਾ ਧਿਆਨ, ਚਰਨਾਂ ਦੇ ਵਿੱਚ ਧਿਆਨ ਜੋੜਨਾ, ਅਰਥਾਂ ਦੇ ਵਿੱਚ ਧਿਆਨ ਰੱਖਣਾ ਕਿ ਸਤਿਗੁਰੂ ਜੀ ਕੀ ਕਹਿ ਰਹੇ ਹਨ, ਕਿਆ ਗੁਰ ਕਹੇ ਕਰੇ ਹਮ ਕਹਾਂ, ਅਸੀਂ ਕੀ ਕਰ ਰਹੇ ਹਾਂ। ਕਹਿੰਦੇ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਸਾਧਨਾ ਕੀਤੀ,
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਕਹਿੰਦੇ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਜੋ ਹੈ ਉਹ ਪ੍ਰਾਪਤ ਕਰ ਲਿਆ, ਜਿਹੜੇ ਇਸ ਤਰੀਕੇ ਦੇ ਨਾਲ ਮਾਲਕ ਦੇ ਚਰਨਾਂ ਦਾ ਧਿਆਨ ਧਰਦੇ ਹਨ, ਮਾਲਕ ਦੇ ਚਰਨਾਂ ਦੇ ਵਿੱਚ ਆਪਣਾ ਧਿਆਨ ਜੋੜਦੇ ਹਨ। ਕਿਉਂਕਿ ਮੂਲ ਰੂਪ ਦੇ ਵਿੱਚ ਗੁਰਮਤਿ ਦਾ ਸਿਧਾਂਤ, ਪਰਮਾਤਮਾ ਦਾ ਨਾਮ ਹੀ ਉਸਦੇ ਚਰਨ ਹਨ। ਬਾਣੀ ਦੀ ਵਿਚਾਰ ਦੇ ਵਿੱਚ ਆਪਣਾ ਧਿਆਨ ਜੋੜਨਾ, ਪਰਮਾਤਮਾ ਦੇ ਨਾਮ ਦੇ ਵਿੱਚ ਆਪਣਾ ਧਿਆਨ ਜੋੜਨਾ, ਕਹਿੰਦੇ ਉਹ ਸਮਝ ਲਓ ਵੀ ਉਹਨਾਂ ਨੇ ਸਾਰੇ ਸੁੱਖਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਜੋ ਹੈ ਉਹ ਪ੍ਰਾਪਤ ਕਰ ਲਿਆ। ਆਓ ਸਾਧ ਸੰਗਤ ਜੀ, ਜੋ ਲੜੀਵਾਰ ਵਿਚਾਰ ਹੈ ਉਸ ਦਿਨ ਵੀ ਅੱਖਰੀ ਅਰਥ ਆਪਾਂ ਸਰਵਣ ਕਰੀਏ ਜੀ।
ਸੂਹੀ ਮਹੱਲਾ ਚੌਥਾ, ਜਿਸਨੋ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣ ਰਵਾ, ਸੋ ਭਗਤ ਸੋ ਪਰਵਾਨ।
ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਸੂਹੀ ਰਾਗ ਦੇ ਅੰਦਰ ਫਰਮਾ ਰਹੇ ਹਨ ਕਿ ਜਿਨ੍ਹਾਂ ਦੇ ਉੱਪਰ ਮਾਲਕ ਅਤਿ ਪ੍ਰਸੰਨ ਹੋ ਜਾਂਦੇ ਹਨ, ਬਹੁਤਾ ਹੀ ਖੁਸ਼ ਹੋ ਜਾਂਦੇ ਹਨ, ਸੋ ਪ੍ਰਸੰਨ ਤੋਂ ਭਾਵ ਵੀ ਪੂਰੀ ਖੁਸ਼ੀ ਹੋ ਜਾਂਦੀ ਹੈ ਜਿਨ੍ਹਾਂ ਦੀ, ਉਹਨਾਂ ਨੂੰ ਫਿਰ ਕੀ ਮਿਲਦਾ ਹੈ? ਉਹ ਫਿਰ ਕਹਿੰਦੇ ਬੰਦਿਆਂ ਦੀ ਸਿਫਤ ਸਲਾਹ ਛੱਡ ਕੇ ਫਿਰ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਲੱਗ ਪੈਂਦੇ। ਸੋ ਹਰ ਗੁਣਾ ਰਵੈ, ਕਹਿੰਦੇ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਇਨ ਕਰਦੇ ਹਨ, ਉਸਦੀ ਸਿਫਤ ਸਲਾਹ ਕਰਦੇ ਹਨ, ਉਹੀ ਅਸਲ ਦੇ ਵਿੱਚ ਭਗਤ ਹਨ, ਉਹੀ ਸੰਤ ਹਨ, ਉਹੀ ਪ੍ਰਮਾਣਿਕ ਹਨ।
ਜਿਸ ਕੀ ਮਹਿਮਾ ਕਿਆ ਵਰਨੀਆ, ਜਿਸ ਕਾ ਹਿਰਦਾ ਵਸਿਆ ਹਰ ਪੁਰਖ ਭਗਵਾਨ।
ਸਤਿਗੁਰੂ ਜੀ ਫਰਮਾਉਂਦੇ ਹਨ ਕਿ ਉਹਨਾਂ ਗੁਰਮੁਖਾਂ ਦੀ ਮਹਿਮਾ ਕੀ ਵਰਣ ਕੀਤੀ ਜਾ ਸਕੇ, ਕੀਤੀ ਨਹੀਂ ਜਾ ਸਕਦੀ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਭਗਵਾਨ ਪੁਰਖ ਵਾਹਿਗੁਰੂ ਪਰਮੇਸ਼ਰ ਆ ਕੇ ਵਸ ਜਾਂਦਾ ਹੈ। ਧੰਨ ਧੰਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰੂ ਧਰੇ ਵਿਖਾ। ਉਹ ਥਾਵਾਂ ਵੀ ਭਾਗਾਂ ਵਾਲੀਆਂ ਜਿੱਥੇ ਗੁਰੂ ਦੇ ਚਰਨ ਪੈਣ, ਉਹ ਹਿਰਦੇ ਵੀ ਭਾਗਾਂ ਵਾਲੇ ਜਿਨ੍ਹਾਂ ਹਿਰਦਿਆਂ ਦੇ ਵਿੱਚ ਗੁਰੂ ਬੈਠ ਜਾਵੇ, ਜਿੱਥੇ ਪਰਮਾਤਮਾ ਦਾ ਵਾਸਾ ਹੋ ਜਾਵੇ, ਉਹਨਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ। ਭਾਵੇਂ ਸੱਤਾਂ ਸਮੁੰਦਰਾਂ ਨੂੰ ਸ਼ਾਹੀ ਬਣਾ ਲਈਏ, ਸਾਰੀ ਬਨਸਪਤੀ ਦੀਆਂ ਕਲਮਾਂ ਘੜ ਲਈਏ, ਕਹਿੰਦੇ ਉਹਨਾਂ ਦੀ ਸਿਫਤ ਨਹੀਂ ਲਿਖੀ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਉਹਨਾਂ ਦੀ ਕਹਿੰਦੇ ਜਿਹੜੀ ਸਿਫਤ ਸਲਾਹ ਹੈ ਵਰਣਨ ਕਰਨ ਤੋਂ ਬਾਹਰੀ ਹੈ।
ਗੋਬਿੰਦ ਗੁਣ ਗਾਈਐ ਜੀਉ, ਲਾਏ ਸਤਿਗੁਰੂ ਨਾਲ ਧਿਆਨ।
ਮਹਾਰਾਜ ਜੀ ਫਰਮਾਉਂਦੇ ਹਨ ਕਿ ਉਸ ਗੋਬਿੰਦ ਸ੍ਰਿਸ਼ਟੀ ਦੀ ਪੈਦਾ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ, ਗੁਰੂ ਦੇ ਚਰਨਾਂ ਦਾ ਧਿਆਨ ਧਰਕੇ, ਗੁਰੂ ਦੇ ਚਰਨਾਂ ਦੁਆਰਾ, ਗੁਰੂ ਦੀ ਕਿਰਪਾ ਦੁਆਰਾ, ਰਹਿਮਤ ਦੁਆਰਾ, ਭਾਵੇਂ ਕਿ ਸ਼ਬਦ ਦੁਆਰਾ। ਕਿਉਂਕਿ ਬਾਹਰੀ ਰੂਪ ਦਾਸ ਨੇ ਪਿਛਲੀ ਕਥਾ ਦੇ ਵਿੱਚ ਬਿਆਨ ਕੀਤਾ ਸੀ, ਪਰਦਾਸ ਖਿਮਾ ਮੰਗਦਾ ਹੈ ਕਿ ਮੰਜੀ ਸਾਹਿਬ ਨੂੰ ਜੰਗ ਦਾ ਅਖਾੜਾ ਨਹੀਂ ਬਣਾਉਣਾ ਚਾਹੁੰਦਾ, ਕਈਆਂ ਨੂੰ ਵਿਚਾਰ ਇਹ ਪਸੰਦ ਨਹੀਂ ਆਏ। ਮੂਲ ਸਿਧਾਂਤ ਭਾਵੇਂ ਸ਼ਬਦ ਹੀ ਹੈ, ਪਰ ਗੁਰੂ ਦਾ ਸਰੂਪ ਵੀ ਧਿਆਨ ਮਹਾਨ ਹੈ, ਗੁਰੂ ਦੇ ਚਰਨ ਵੀ ਮਹਾਨ ਹਨ। ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ।
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ, ਜਿਸ ਤੇ ਪਾਈਐ ਪਰਮ ਨਿਧਾਨ।
ਸਤਿਗੁਰੂ ਮਹਾਨ ਹੈ ਤੇ ਉਸ ਸਤਿਗੁਰੂ ਦੀ ਸੇਵਾ ਕਹਿੰਦੇ ਸਫਲੀ ਸੇਵਾ ਹੈ, ਜਿਸ ਤੇ ਪਰਮ ਨਿਧਾਨ ਵੱਡਾ ਖਜ਼ਾਨਾ ਆਤਮਕ ਸੁੱਖ ਪ੍ਰਾਪਤ ਕਰ ਲਈਦਾ ਹੈ। ਉਹਨਾਂ ਦੀ ਸੇਵਾ ਨਾ ਕਰੋ ਜਿਨ੍ਹਾਂ ਦੇ ਨਾਲ ਖੱਜਲ ਖੁਆਰੀ ਪੱਲੇ ਪੈ ਜਾਵੇ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਦੀ ਟਹਿਲ ਦੇ ਵਿੱਚ ਜੁੜਨਾ ਚਾਹੀਦਾ ਹੈ ਸਤਿਗੁਰਾਂ ਦੀ। ਜਿਨ੍ਹਾਂ ਦੀ ਟਹਿਲ ਦੇ ਨਾਲ ਕਹਿੰਦੇ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਵੇ।
ਜੋ ਦੂਜਾ ਭਾਏ ਸਾਗਤ ਕਾਮਨਾ ਅਰਥ ਦੁਰਗੰਧ ਸਰੇਵ ਦੇ ਸੋ ਸਨੇਹ ਫਲ ਸਭ ਅਗਿਆਨ।
ਕਹਿੰਦੇ ਦਵੈਤ ਭਾਵ ਦੇ ਵਿੱਚ ਲੱਗਦੇ ਹਨ, ਕਹਿੰਦੇ ਕਾਮਨਾ ਦੇ ਅਰਥ ਹੈ ਵਿਸ਼ੇ ਵਿਕਾਰਾਂ ਦੇ ਵਿੱਚ ਲੱਗ ਕੇ ਕਹਿੰਦੇ ਫੇਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਕਿ ਸਾਨੂੰ ਨਿਗੂਣੇ ਪਦਾਰਥ ਪ੍ਰਾਪਤ ਹੋ ਜਾਣ। ਕਹਿੰਦੇ ਘਾਲਣਾ ਤਾਂ ਬੜੀ ਸੀ ਪਰ ਉਹਨਾਂ ਦੀ ਨਿਸਫਲ ਚਲੀ ਜਾਂਦੀ ਹੈ। ਛੋਟੀਆਂ ਛੋਟੀਆਂ ਦਾਤਾਂ ਪ੍ਰਾਪਤ ਕਰਕੇ ਉਹ ਜਿਹੜੀ ਮਹਾਨ ਦਾਤ ਹੈ ਉਸ ਤੋਂ ਫਿਰ ਵੰਚਿਤ ਰਹਿ ਜਾਂਦੇ ਹਨ, ਵਾਂਝੇ ਰਹਿ ਜਾਂਦੇ ਹਨ। ਜਿਵੇਂ ਸੰਪਰਦਾਇ ਮਹਾਂਪੁਰਸ਼ਾਂ ਨੇ ਇੱਕ ਗਾਥਾ ਦਾ ਜ਼ਿਕਰ ਕੀਤਾ ਹੈ ਕਿ ਦੋਨੋਂ ਪਤੀ ਪਤਨੀ ਸਨ ਅਤੇ ਇੱਕ ਉਹਨਾਂ ਦਾ ਪੁੱਤਰ ਸੀ। ਤਿੰਨਾਂ ਜਾਣਿਆਂ ਨੇ ਕਿਸੇ ਦੇਵਤੇ ਦੀ ਆਰਾਧਨਾ ਕੀਤੀ। ਸਮਝਾਉਣ ਵਾਸਤੇ ਗਾਥਾ ਕਿਹਾ ਕਰਦੇ ਹਨ। ਕਹਿੰਦੇ ਜਿਹੜੀ ਇਸਤਰੀ ਸੀ ਨਾ, ਉਸਨੇ ਕਾਮਨਾ ਕੀਤੀ ਕਿ ਹੇ ਦੇਵਤਾ ਜੀ, ਮੈਨੂੰ ਤੁਸੀਂ ਸੁੰਦਰ ਸਰੂਪ ਮੇਰਾ ਬਣਾ ਦਿਓ। ਉਹਨਾਂ ਤਥਾ ਅਸਤੂ ਕਿਹਾ, ਸੁੰਦਰ ਸਰੂਪ ਬਣ ਗਿਆ। ਕੋਈ ਰਾਜਾ ਸ਼ਿਕਾਰ ਖੇਡਣ ਵਾਸਤੇ ਆਇਆ, ਆਖਣ ਲੱਗਾ ਬੜੀ ਸੁੰਦਰ ਇਸਤਰੀ ਹੈ, ਚੁੱਕ ਕੇ ਲੈ ਗਿਆ ਘੋੜੇ 'ਤੇ ਬਿਠਾ ਕੇ ਪਿੱਛੇ। ਕਹਿੰਦੇ ਜਿਹੜਾ ਪਤੀ ਸੀ ਨਾ, ਉਸ ਨੂੰ ਦੇਵਤਾ ਆਖਣ ਲੱਗਾ ਵੀ ਤੂੰ ਕੀ ਮੰਗਦਾ ਹੈ। ਆਖਣ ਲੱਗਾ ਮੇਰੀ ਜਿਹੜੀ ਪਤਨੀ ਹੈ ਸੂਰੀ ਬਣ ਜਾਵੇ। ਰਾਜੇ ਦੇ ਪਿੱਛੇ ਬੈਠੀ ਹੋਈ ਸੀ, ਸੂਰੀ ਬਣ ਗਈ। ਰਾਜਾ ਆਖਣ ਲੱਗਾ ਕਿਹੜੀ ਬਲਾ ਨੂੰ ਬਿਠਾ ਲਾਇਆ, ਉਸੇ ਵਿੱਚ ਥੱਲੇ ਸੁੱਟ ਦਿੱਤਾ। ਬੱਚੇ ਨੂੰ ਪੁੱਛਿਆ ਤੂੰ ਕਾਹਦੇ ਵਾਸਤੇ ਸਾਧਨਾ ਕਰਦਾ ਹੈ। ਬੱਚਾ ਆਖਣ ਲੱਗਾ ਮੇਰੀ ਮਾਂ ਜਿਹੜੀ ਹੈ ਨਾ ਪਹਿਲਾਂ ਵਰਗੀ ਫਿਰ ਬਣ ਜਾਵੇ। ਉਹ ਫਿਰ ਪਹਿਲਾਂ ਵਰਗੀ ਬਣ ਗਈ। ਘਾਲਣਾ ਬੜੀ ਘਾਲੀ, ਸਾਧਨਾ ਬੜੀ ਕੀਤੀ ਪਰ ਨਿਗੂਣੀਆਂ ਗੱਲਾਂ ਪਿੱਛੇ ਹੀ ਗਵਾ ਛੱਡੀ। ਮਤ ਥੋੜੀ ਸੇਵ ਗਵਾਈ ਹੈ। ਕਹਿੰਦੇ ਵੱਡਿਆਂ ਦੇ ਕੋਲੋਂ ਵੱਡੀ ਗੱਲ ਮੰਗਣੀ ਚਾਹੀਦੀ ਹੈ। ਰਾਜੇ ਦੇ ਕੋਲੋਂ ਜਾ ਕੇ ਕੋਈ ਆਖੇ ਮੈਨੂੰ ਠੀਕਰੀਆਂ ਦੇ ਦਿਓ ਜੀ, ਰਾਜਾ ਆਖੇਗਾ ਬੰਦਾ ਹੀ ਮੂਰਖ ਹੈ, ਹੀਰੇ ਮੰਗਣੇ ਚਾਹੀਦੇ ਸਨ, ਜਵਾਹਰਾਤ ਮੰਗਣੇ ਚਾਹੀਦੇ ਸਨ। ਆਪਾਂ ਗੁਰੂ ਦੇ ਕੋਲੋਂ ਕਈ ਵਾਰੀ ਨਿਗੂਣੀਆਂ ਗੱਲਾਂ ਦੀ ਮੰਗ ਰੱਖ ਦਿੰਦੇ ਹਾਂ। ਆਖਣ ਲੱਗੇ ਫਿਰ ਨਿਸਫਲ ਚਲੀ ਜਾਂਦੀ ਹੈ ਜਿਹੜੇ ਨਿਗੂਣੀਆਂ ਗੱਲਾਂ ਹੀ ਮੰਗ ਬੈਠਦੇ ਹਨ।
ਜਿਸਨੋ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਏ ਪਵੇ ਸੋ ਪਾਵੇ ਦਰਗਹ ਮਾਨ।
ਕਹਿੰਦੇ ਜੇ ਮਾਲਕ ਦੀ ਸਿਫਤ ਸਲਾਹ ਕਰੀਏ ਤਾਂ ਫਿਰ ਵਾਹਿਗੁਰੂ ਜੀ ਦੇ ਵਿੱਚ ਪ੍ਰਤੀਤ ਵੀ ਕਰਨੀ ਚਾਹੀਦੀ ਹੈ, ਭਰੋਸਾ ਵੀ ਕਰਨਾ ਚਾਹੀਦਾ ਹੈ। ਜਿਵੇਂ ਬਚਨ ਹਨ ਕਿ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਨਾਲ ਕਿਹਾ ਹੈ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਜੇ ਭਰੋਸਾ ਨਹੀਂ, ਪਤਾ ਨਹੀਂ ਸਾਡਾ ਭਲਾ ਹੋਣਾ ਹੈ ਕਿ ਨਹੀਂ, ਫਿਰ ਤਾਂ ਸ਼ੱਕ ਪੈਦਾ ਹੋ ਗਿਆ, ਫਿਰ ਹੌਲੀ ਹੌਲੀ ਸਿਮਰਨ ਘੱਟ ਜਾਵੇਗਾ, ਫਿਰ ਸਿਮਰਨ ਟੁੱਟ ਜਾਵੇਗਾ। ਭਰੋਸੇ ਦੇ ਨਾਲ ਕਰੀਏ। ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਲੱਗਾ ਰਹੋ ਮਨ ਲੱਗਾ ਰਹੋ, ਮੇਰਾ ਮੀਂਹ ਵਸਾਵਣ ਵਾਲਾ ਆਪੇ ਵੁੱਟਸੀ ਮੇਰਾ ਸ਼ੋ। ਜਿਹੜੇ ਕਹਿੰਦੇ ਭਰੋਸੇ ਦੇ ਨਾਲ ਲੱਗੇ ਰਹਿੰਦੇ ਹਨ ਇੱਕ ਨਾ ਇੱਕ ਦਿਨ ਜ਼ਰੂਰ ਕਾਮਯਾਬ ਹੋ ਜਾਂਦੇ ਹਨ। ਜਿਹੜੇ ਸ਼ੱਕ ਕਰ ਬੈਠਦੇ ਹਨ ਫਿਰ ਰਹਿ ਜਾਂਦੇ ਹਨ। ਕਹਿੰਦੇ ਪ੍ਰਤੀਤ ਕਰਨੀ ਚਾਹੀਦੀ ਹੈ, ਭਰੋਸਾ ਕਰਨਾ ਚਾਹੀਦਾ ਹੈ।
ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ।
ਜਿਨ੍ਹਾਂ ਦੇ ਅੰਦਰ ਪ੍ਰਤੀਤ ਨਹੀਂ, ਭਰੋਸਾ ਨਹੀਂ, ਉਂਝ ਹੀ ਕਹਿੰਦੇ ਝੂਠ ਮੂਠ ਅੱਖਾਂ ਮੀਟ ਕੇ ਬੈਠ ਜਾਂਦੇ ਹਨ ਵੀ ਅਸੀਂ ਬੜੀ ਸਾਨੂੰ ਪ੍ਰਾਪਤੀ ਹੋ ਗਈ ਹੈ। ਕਹਿੰਦੇ ਇੱਕ ਦਿਨ ਉਹਨਾਂ ਦਾ ਪਾਜ ਉੱਗੜ ਜਾਂਦਾ ਹੈ, ਕਿਉਂਕਿ ਕਈਆਂ ਨੇ ਫਿਰ ਇਹ ਸਾਧਨ ਬਣਾ ਲੈਂਦੇ ਹਨ ਨਾ ਲੋਕਾਂ ਨੂੰ ਲੁੱਟਣ ਦਾ। ਅੱਖੀਂ ਤਾਂ ਮੀਟੇ ਨਾਕ ਪਕੜੇ ਠੱਗਣ ਕੋ ਸੰਸਾਰ, ਵੀ ਲੋਕ ਇਹੋ ਜਿਹੀਆਂ ਗੱਲਾਂ 'ਚ ਜਲਦੀ ਫਸ ਜਾਂਦੇ ਹਨ। ਆਪਾਂ ਕਹੀਏ ਸਾਨੂੰ ਇਹ ਦਿਖਾਈ ਦਿੰਦਾ ਹੈ, ਉਹ ਦਿਖਾਈ ਦਿੰਦਾ ਹੈ। ਮਹਾਰਾਜ ਨੇ ਐਸੇ ਇੱਕ ਪੰਡਿਤ ਤਾਂ ਹੀ ਸਮਝਾਇਆ ਵੀ ਸੀ, ਆਂਟ ਸੇਤੀ ਨਾਕ ਪਕੜੇ ਸੂਝ ਤੇ ਤਿੰਨ ਲੋ ਮਗਰ ਪਾਸ਼ਾ ਕਛੁ ਨਾ ਸੂਝੈ ਇਹ ਪਦਮ ਅਲੋਹ। ਪਿਆਸਿਆਂ ਵਾਲਾ ਲੋਟਾ ਚੁੱਕ ਕੇ ਪਿੱਛੇ ਰੱਖ ਦਿੱਤਾ। ਉਹ ਬੜਾ ਛਟਪਟ ਆਇਆ। ਮਹਾਰਾਜ ਆਖਣ ਲੱਗੇ, ਤੂੰ ਤਾਂ ਕਹਿ ਰਿਹਾ ਸੀ ਮੈਨੂੰ ਸ਼ਿਵਪੁਰੀ ਦਿਖਾਈ ਦੇ ਰਹੀ ਹੈ, ਬ੍ਰਹਮਪੁਰੀ ਦਿਖਾਈ ਦੇ ਰਹੀ ਹੈ, ਲੋਟਾ ਹੀ ਦੱਸ ਦੇ ਕਿੱਥੇ ਹੈ। ਭਾਵ ਕਈ ਇਸ ਢੰਗ ਦੇ ਨਾਲ ਕਹਿੰਦੇ ਕਰਦੇ ਹਨ, ਪਰ ਇੱਕ ਨਾ ਇੱਕ ਦਿਨ ਫਿਰ ਪਾਜ ਉੱਗੜ ਜਾਂਦਾ ਹੈ। ਆਪਣੀ ਵਿੱਤ ਦੇ ਹਿਸਾਬ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਜਿਹੜਾ ਵਿੱਤੋਂ ਬਾਹਰੀ ਗੱਲ ਕਰਦਾ ਹੈ ਇੱਕ ਦਿਨ ਜ਼ਰੂਰ ਫਸੇਗਾ। ਉਹਨਾਂ ਦਾ ਪਾਜ ਫਿਰ ਕਹਿੰਦੇ ਉੱਗੜ ਜਾਂਦਾ ਹੈ।
ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ।
ਹੇ ਵਾਹਿਗੁਰੂ ਜੀ, ਜਿੰਨਾ ਵੀ ਇਹ ਜੀਵ ਜਿੰਦ ਅਤੇ ਪਿੰਡ ਸਰੀਰ ਹੈ, ਸਾਰਾ ਕੁਝ ਤੁਹਾਡੀ ਬਖਸ਼ਿਸ਼ ਹੈ, ਤੁਹਾਡਾ ਹੀ ਦਿੱਤਾ ਹੋਇਆ ਹੈ। ਅਤੇ ਕਹਿੰਦੇ ਤੂੰ ਅੰਤਰ ਜਾਮੀ, ਤੂੰ ਸਾਡੇ ਦਿਲਾਂ ਦੀ ਜਾਣਨ ਵਾਲਾ ਹੈ, ਤੇਥੋਂ ਕੁਝ ਵੀ ਆਪਾਂ ਛੁਪਾ ਨਹੀਂ ਸਕਦੇ ਜੀ।
ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਣ।
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਹੇਠ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੈਂ ਦਾਸਾਂ ਦਾ ਦਾਸ ਇਹ ਬੇਨਤੀ ਕਰਦਾ ਹਾਂ, ਇਹ ਆਖਦਾ ਹਾਂ ਕਿ ਹੇ ਵਾਹਿਗੁਰੂ ਜੀ, ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿ ਰਿਹਾ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਣ। ਜਿਸ ਤਰ੍ਹਾਂ ਦਾ ਤੂੰ ਵਿਖਿਆਨ ਕਰਵਾਉਂਦਾ ਹੈ ਉਸੇ ਤਰ੍ਹਾਂ ਦਾ ਹੀ ਮੈਂ ਵਿਖਿਆਨ ਕਰਦਾ ਹਾਂ, ਹੋਰ ਮੈਂ ਆਪਣੇ ਕੋਲੋਂ ਨਹੀਂ ਗੱਲਾਂ ਕੁਝ ਕਹਿ ਰਿਹਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਫਰਮਾਇਆ ਹੈ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਵੀ ਜੋ ਧੁਰੋਂ ਹੁਕਮ ਆ ਰਿਹਾ ਹੈ ਮੈਂ ਉਹੀ ਕਹਿ ਰਿਹਾ ਹਾਂ, ਕਿਉਂਕਿ ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ। ਇਹ ਐਵੇਂ ਟੋਟਕੇ ਨਹੀਂ ਜੋੜੇ ਹੋਏ ਹੁੰਦੇ, ਗੱਲਾਂ ਬਾਤਾਂ ਨਹੀਂ ਬਣਾਈਆਂ ਹੋਈਆਂ ਹੁੰਦੀਆਂ। ਜਿਵੇਂ ਕਹਿੰਦੇ ਅਰਸ਼ਾਂ ਕੁਰਸ਼ਾਂ ਤੋਂ ਹੁਕਮ ਆਉਂਦਾ ਹੈ ਉਸੇ ਤਰ੍ਹਾਂ ਹੀ ਕਹਿੰਦੇ ਅਸੀਂ ਆਖਦੇ ਹਾਂ। ਸੋ ਸਾਧ ਸੰਗਤ ਜੀ, ਸਾਨੂੰ ਮੂਲ ਰੂਪ ਦੇ ਵਿੱਚ ਮਾਲਕ ਦੇ ਵਿੱਚ ਭਰੋਸਾ ਕਰਨਾ ਚਾਹੀਦਾ ਹੈ। ਬੇੜੀਆਂ ਦੇ ਵਿੱਚ ਬੰਨ ਕੇ ਹੱਥ ਕੜੀਆਂ ਦੇ ਨਾਲ ਜਕੜ ਕੇ ਕਬੀਰ ਜੀ ਨੂੰ ਸੁੱਟ ਦਿੱਤਾ ਨਾ ਗੰਗਾ ਦੇ ਵਿੱਚ, ਉਹਨਾਂ ਨੇ ਕਹਿ ਦਿੱਤਾ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੇ ਉਹ ਸਮਾਏ। ਕਹਿੰਦੇ ਮੇਰਾ ਮਨ ਹੀ ਨਹੀਂ ਡੋਲ ਰਿਹਾ, ਮਨ ਹੀ ਨਹੀਂ ਡਰ ਰਿਹਾ, ਮੇਰੇ ਤਨ ਨੂੰ ਤੁਸੀਂ ਕੀ ਡਰਾ ਸਕਦੇ ਹੋ, ਤਨ ਨਹੀਂ ਮੇਰਾ ਤੁਹਾਡੇ ਕੋਲੋਂ ਡਰਦਾ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਭਾਵੇਂ ਜਿੰਨੀ ਮਰਜ਼ੀ ਕੋਈ ਰਾਜਨੀਤਿਕ ਤਾਕਤ ਲਾ ਦੇਵੇ, ਸਤਪੁਰਸ਼ ਨੂੰ ਡੁਲਾਇਆ ਨਹੀਂ ਜਾ ਸਕਦਾ, ਡਰਾਇਆ ਨਹੀਂ ਜਾ ਸਕਦਾ, ਦਬਾਇਆ ਨਹੀਂ ਜਾ ਸਕਦਾ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਉਸ ਮਾਲਕ ਦੀ ਸਿਫਤ ਸਲਾਹ ਕਰੀਏ, ਉਸ ਦੇ ਵਿੱਚ ਪ੍ਰਤੀਤ ਵੀ ਕਰੀਏ, ਭਰੋਸਾ ਵੀ ਕਰੀਏ। ਸੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਦਾਸ ਵੱਲੋਂ ਪ੍ਰਵਾਨ ਕਰਨੀਆਂ। ਬੇਨਤੀ ਹੈ ਅੰਮ੍ਰਿਤ ਛਕੋ, ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ, ਗੁਰਮਤ ਦੀ ਵਿਚਾਰਧਾਰਾ ਦੇ ਨਾਲ ਜੁੜੋ, ਤਾਂ ਕਿ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋਵਣ। ਆਓ ਅਖੀਰਲੀਆਂ ਪੰਕਤੀਆਂ ਆਪਾਂ ਸਰਵਣ ਕਰੀਏ ਜੀ।
ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹੋ ਕਰੀ ਵਖਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।